ਵਾਰ ਛੱਬਵੀਂ ਪੌੜੀ ਪੰਜਵੀਂ ਵਿੱਚ ਪਵਿੱਤਰ ਪਾਵਨ ਬਚਨ ਸਤਿਗੁਰ ਦੀ ਵਡਿਆਈ ਵਿੱਚ ਉਚਾਰਨ ਕੀਤੇ। ਸਤਿਗੁਰ ਵੱਡਾ ਆਖੀਐ ਵੱਡੇ ਦੀ ਵੱਡੀ ਵਡਿਆਈ, ਓਅੰਕਾਰ ਆਕਾਰ ਕਰ ਲੱਖ ਦਰਿਆਓ ਨਾ ਕੀਮਤ ਪਾਈ। ਇੱਕ ਵਰ ਭੰਡ ਅਖੰਡ ਹੈ ਜੀ ਜੰਤ ਕਰ ਰਿਜਕ ਦਿਵਾਈ। ਲੂੰ ਲੂੰ ਵਿੱਚ ਰੱਖਿਉਨ ਕਾਰਵਰ ਭੰਡ ਕਰੋੜ ਸਮਾਈ। ਕੇਵਡ ਵੱਡਾ ਆਖੀਐ ਕਵਣ ਥਾਉ ਕਿਸ ਪੁੱਛਾਂ ਜਾਈ। ਅੱਪੜ ਕੋਏ ਨਹੰਗਈ ਸੁਣ ਸੁਣ ਆਖਣ ਆਖ ਸੁਣਾਈ। ਸਤਿਗੁਰ ਮੂਰਤ ਪ੍ਰਗਟੀ ਆਈ, ਸਤਿਗੁਰ ਮੂਰਤ ਪ੍ਰਗਟੀ ਆਈ। ਸਤਿਗੁਰ ਦੀ ਵਡਿਆਈ ਵਿੱਚ ਮਹਾਨ ਬਾਤ ਆਖੀ ਕਿ ਉਹ ਪਰਮੇਸ਼ਰ ਨਿਰੰਕਾਰ ਬੜਾ ਮਹਾਨ ਅਪਰ ਅਪਾਰ ਹੈ। ਬੇਅੰਤ ਵੱਡਾ ਪਸਾਰਾ ਉਹਨੇ ਸੰਸਾਰ ਜਗਤ ਵਿੱਚ ਪਸਾਰਿਆ, ਪਰ ਜੇ ਸਾਖਸ਼ਾਤ ਉਸ ਨਿਰੰਕਾਰ ਪਰਮੇਸ਼ਰ ਦਾ ਦੀਦਾਰ ਕਰਨਾ ਆ। ਭਾਈ ਗੁਰਦਾਸ ਜੀ ਕਹਿਣ ਲੱਗੇ, ਮੇਰੇ ਸਤਿਗੁਰੂ ਵਿੱਚੋਂ ਹੀ ਉਸ ਪ੍ਰਭੂ ਦਾ ਦਰਸ਼ਨ ਹੋ ਜਾਂਦਾ ਹੈ। ਐਸਾ ਹੈ ਮੇਰਾ ਸਤਿਗੁਰ। ਕਹਿਣ ਲੱਗੇ, ਸਤਿਗੁਰ ਵੱਡਾ ਆਖੀਐ ਵੱਡੇ ਦੀ ਵੱਡੀ ਵਡਿਆਈ। ਸਤਿਗੁਰੂ ਨੂੰ ਸਾਰੇ ਹੀ ਵੱਡਾ ਵੱਡਾ ਆਖਦੇ ਹਨ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਕਿਉਂਕਿ ਵੱਡੇ ਗੁਰੂ ਦੀ ਵਡਿਆਈ ਵੀ ਵੱਡੀ ਹੈ। ਉਹਦੀ ਵਡਿਆਈ, ਉਹਦੀ ਮਹਿਮਾ, ਉਸ ਸਤਿਗੁਰ ਦੀ ਸ਼ੋਭਾ ਵੱਡੀ ਹੈ, ਕਿਉਂਕਿ ਉਹਨੇ ਵੱਡੇ ਕੰਮ ਸੰਸਾਰ ਜਗਤ ਵਿੱਚ ਕੀਤੇ, ਪਾਰੇ ਉਪਕਾਰ ਕੀਤੇ, ਭਲਾ ਕੀਤਾ, ਕਰੋੜਾਂ ਟੁੱਟੇ ਹੋਏ ਪ੍ਰਾਣੀਆਂ ਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਜੋੜ ਦਿੱਤਾ। ਇਸ ਲਈ ਮੇਰਾ ਸਤਿਗੁਰੂ ਸਾਰਿਆਂ ਨਾਲੋਂ ਵੱਡਾ ਹੈ, ਉਸ ਦੀ ਵਡਿਆਈ ਵੀ ਸਾਰੇ ਜਗਤ ਵਿੱਚੋਂ ਸਭ ਤੋਂ ਵੱਡੀ ਹੈ। ਓਅੰਕਾਰ ਆਕਾਰ ਕਰ ਲੱਖ ਦਰਿਆਓ ਨਾ ਕੀਮਤ ਪਾਈ। ਉਸ ਓਅੰਕਾਰ ਭਾਵ ਪਰਮੇਸ਼ਰ, ਉਸ ਓਅੰਕਾਰ ਨੇ ਇਹ ਜਗਤ ਦਾ ਆਕਾਰ ਪੈਦਾ ਕੀਤਾ ਹੈ, ਤੇ ਇਸ ਆਕਾਰ, ਇਸ ਕੁਦਰਤ ਦੇ ਵਿੱਚ ਲੱਖਾਂ ਦਰਿਆਓ, ਜ਼ਿੰਦਗੀਆਂ ਦੇ ਦਰਿਆ ਉਸ ਨਿਰੰਕਾਰ ਪਰਮੇਸ਼ਰ ਨੇ ਪੈਦਾ ਕੀਤੇ ਹਨ। ਤੇ ਉਸ ਪਰਮਾਤਮਾ ਦੀ ਇਸ ਵਡਿਆਈ ਦੀ, ਇਸ ਸ਼ਕਤੀ ਦੀ ਕੋਈ ਕੀਮਤ ਨਹੀਂ ਪਾ ਸਕਦਾ। ਲੱਖ ਦਰਿਆਓ ਨਾ ਕੀਮਤ ਪਾਈ। ਲੱਖ ਦਰਿਆਓ, ਇੱਥੇ ਦਰਿਆਓ ਦਾ ਅਰਥ ਪਾਣੀਆਂ ਵਾਲੇ ਦਰਿਆ ਨਹੀਂ, ਜਿਵੇਂ ਜਪਜੀ ਸਾਹਿਬ ਚ ਦਾਤਾ ਜੀ ਨੇ ਆਖਿਆ, ਕੀਤਾ ਪਸਾਓ ਏਕੋ ਕਵਾਓ, ਇਸ ਤੇ ਹੋਏ ਲੱਖ ਦਰਿਆਓ। ਲੱਖਾਂ ਹੀ ਜ਼ਿੰਦਗੀਆਂ ਦੇ ਦਰਿਆ ਇੱਥੇ ਧਰਤੀ ਦੇ ਉੱਤੇ ਵਹਿ ਰਹੇ ਨੇ। ਉਸ ਪਰਮਾਤਮਾ ਦੀ ਮਹਿਮਾ ਵਡਿਆਈ ਦੀ, ਸ਼ਕਤੀ ਦੀ ਕੋਈ ਕੀਮਤ ਨਹੀਂ ਪਾ ਸਕਦਾ। ਇੱਕ ਵਰ ਭੰਡ ਅਖੰਡ ਹੈ ਜੀ ਜੰਤ ਕਰ ਰਿਜਕ ਦਿਵਾਈ। ਬ੍ਰਹਿਮੰਡ ਦੇ ਵਿੱਚ ਉਸ ਨਿਰੰਕਾਰ ਪਰਮਾਤਮਾ ਪਰਮੇਸ਼ਰ ਦਾ ਸਰੂਪ, ਉਹਦੀ ਜੋਤ ਵਿਆਪਕ ਹੈ ਤੇ ਅਖੰਡ ਰੂਪ ਦੇ ਵਿੱਚ ਹੈ। ਇਹ ਨਹੀਂ ਵੀ ਕਿਸੇ ਜਗ੍ਹਾ ਤੇ ਰੱਬ ਹੈਗਾ ਤੇ ਕਿਸੇ ਜਗ੍ਹਾ ਤੇ ਨਹੀਂ ਹੈਗਾ, ਕਿਸੇ ਜਗ੍ਹਾ ਤੇ ਪਰਮੇਸ਼ਰ ਵਸਿਆ ਤੇ ਕਿਸੇ ਜਗ੍ਹਾ ਤੇ ਨਹੀਂ ਵਸਿਆ, ਕਿਸੇ ਪ੍ਰਾਣੀ ਦੇ ਵਿੱਚ ਪਰਮਾਤਮਾ ਵੱਸਦਾ ਆ ਤੇ ਕਿਸੇ ਵਿੱਚ ਨਹੀਂ ਵੱਸਦਾ, ਇਹ ਨਹੀਂ ਹੈ। ਇੱਕ ਵਰ ਭੰਡ ਅਖੰਡ ਹੈ, ਇਸ ਸਾਰੇ ਦੇ ਸਾਰੇ ਬ੍ਰਹਿਮੰਡ ਦੇ ਵਿੱਚ ਇੱਕ ਰਸ, ਉਹ ਨਿਰੰਕਾਰ ਪਰਮੇਸ਼ਰ ਵਿਆਪਕ ਹੈ। ਜੀ ਜੰਤ ਕਰ ਰਿਜਕ ਦਵਾਈ, ਸਾਰੇ ਦੇ ਸਾਰੇ ਜੀਵ ਜੰਤੂਆਂ ਨੂੰ ਪੈਦਾ ਕਰਕੇ, ਇਹਨਾਂ ਦੀ ਉਤਪਤੀ ਕਰਕੇ, ਫਿਰ ਵਿਆਪਕ ਹੋਣ ਦੇ ਨਾਲ ਨਾਲ ਸਾਰਿਆਂ ਨੂੰ ਰਿਜਕ ਵੀ ਦੇ ਰਿਹਾ ਹੈ, ਸਾਰਿਆਂ ਦਾ ਪਾਲਣ ਪੋਸ਼ਣ ਵੀ ਕਰ ਰਿਹਾ ਹੈ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਖਾਣ ਪੀਣ ਪਹਿਨਣ ਨੂੰ ਵੀ ਦਿੰਦਾ ਹੈ। ਲੂੰ ਲੂੰ ਵਿੱਚ ਰੱਖਿਓਨ ਕਰਵਰ ਭੰਡ ਕਰੋੜ ਸਮਾਈ। ਇੱਕ ਇੱਕ ਪਰਮਾਤਮਾ ਦੇ ਰੋਮ ਵਿੱਚ ਕਰੋੜਾਂ ਕਰੋੜਾਂ ਹੀ ਬ੍ਰਹਿਮੰਡ ਸਮਾਏ ਹੋਏ ਹਨ। ਭਾਵ ਆਪਾਂ ਤੇ ਇੱਕ ਧਰਤੀ ਦੇ ਉੱਤੇ ਇੱਥੇ ਰਹਿੰਦੇ ਹਾਂ ਨਾ, ਤੇ ਆਪਾਂ ਸਮਝਦੇ ਹਾਂ ਕਿ ਬੜੀ ਵੱਡੀ ਧਰਤੀ, ਬੜਾ ਵੱਡਾ ਬ੍ਰਹਿਮੰਡ, ਬੜੇ ਬੜੇ ਵੱਡੇ ਸੂਰਜ ਚੰਦਰਮਾ ਤਾਰੇ ਨੇ, ਪਰ ਕਹਿਣ ਲੱਗੇ ਪਰਮਾਤਮਾ ਦੇ ਇੱਕ ਇੱਕ ਰੋਮ ਦੇ ਵਿੱਚ ਪਤਾ ਨਹੀਂ ਕਿਨੇ ਕਿਨੇ ਕਰੋੜਾਂ ਬ੍ਰਹਿਮੰਡ ਸਮਾਏ ਹੋਏ। ਏਡੀ ਵੱਡੀ ਸ਼ਕਤੀ ਤਾਕਤ ਦਾ ਮਾਲਕ ਹੈ ਉਹ ਵਾਹਿਗੁਰੂ। ਕੇਵਡ ਵੱਡਾ ਆਖੀਐ ਕੌਣ ਥਾਉ ਕਿਸ ਪੁੱਛਾਂ ਜਾਈ। उस ऐसे निरंकार परमात्मा नूं कितना को वड्डा आखीए। वो परमात्मा किस थां ते रहिंदा है, केड़ी जगह है उहदे रहण वाली, किस नूं जाके पुछिए कि परमात्मा किस तरह का है ते कित्थे रहिंदा है। कोई राह दसे उस परमेश्वर का, कोई उहदे रहण का टिकाणा दसे कि परमेश्वर दे रहण दी आ जगह है। कहिंदे किस नूं पुछिए जाके भी रब कित्थे वसदा है, तां नाल दी पंक्ति च कहण लगे अपड़ कोए नह गई, सुन सुन आखण आख सुनाई, उस दे देखण नूं कोई नहीं पहुंच सकदा। भाव अपहुंच है। संसार दे लोक सुन सुन के ही सुना रहे हैं, सुन वड्डा आखै सब कोए, सुन सुन के ही जगत दे लोक कही जांदे ने ओ परमात्मा बड़ा वड्डा है, बड़ा वड्डा है, पर कहण लगे केवड़ वड्डा डीठा होए। वो कितना को वड्डा है, डीठा होए, उन्हूं वेख के पता लग सकता है। कीमत पाए न कहे आ जाए, उहदी कोई कीमत नहीं पा सकता, उन्हूं पूर्ण तौर ते कोई कह नहीं सकता, बयान नहीं कर सकता उसनूं। एक गल जरूर कही जा सकती है, कहने वाले तेरे रहे समाए, जेड़े तेनूं कहण वाले ने भावें तेरी कीमत तां नहीं पा सकते, तेरा अंत तां नहीं पा सकते, पर तेनूं कहण वाले, तेनूं जपण वाले तेरे विच ही समा जांदे हन, तेरे विच ही लीन हो जांदे हन। कहने वाले तेरे रहे समाए। इसलिए सारे दे सारे संसार दे प्राणी ये सुन सुन के परमात्मा नूं वड्डा वड्डा ते महान आख रहे हन, पर जे उहदा दर्शन दीदार प्रतख रूप विच करना है तां बड़े प्यारे बचन भाई गुरदास जी ने उचारण कीते, सतगुर मूरत परगटी आई। अकाल पुरख दी मूर्ति, भाव अकाल पुरख दा सरूप, सतगुरु गुरु नानक देव साहब दा दीदार करिए उहदे विच प्रगट रूप विच दिखाई देंदा है। नानक सोधे सिमरत बेद, पार ब्रह्म गुर नाहीं भेद, नानक साध प्रभ भेद न पाई, समुंद वरोल शरीर हम देखिया, एक वस्त अनूप दिखाई, गुर गोबिंद गोबिंद गुरु है, नानक भेद न पाई। परमात्मा दा स्वरूप सतगुरु जी दे विच ही व्यापक है। जदों मैं प्यार प्रेम विच भिज के सतगुरु जी दा दर्शन दीदार करदा हां, मैनू गुरु दे दर्शनां विचों ही परमात्मा दा दर्शन, वाहिगुरु दा दर्शन हो जांदा है। वार छब्बीं पौड़ी छेवीं विच भाई साहब भाई गुरदास जी अमृत बचन उचारण कर रहे हैं। ध्यान मूल गुरदर्शनो पूरन ब्रह्म जान जानोई, पूज मूल सतगुर चरण कर गुरदेव सेव सुख होई, मंत्र मूल सतगुर बचन एक मन होए अराध कोई, मोख मूल कृपाल गुर जीवन मुक्त साध संग सोई, आप गणाए ना पाईए आप गवाए मिले विरलोई, आप गवाए आप है सबको आप आपे सब कोई, गुर चेला चेला गुर होई, गुर चेला चेला गुर होई। कहन लगे ध्यान मूल गुर दर्शनो पूर्ण ब्रह्म जान जानोई, गुरु दा दर्शन सब ध्याना दा मूल है। आपां कहिंदे परमेश्वर दे चरणां नाल ध्यान लाउणा है, शब्द दे विच ध्यान लाउणा है, कथा कीर्तन ध्यान नाल सुनना है, गुरबाणी गलत ना पढ़ी जावे अशुद्ध ना पढ़ी जाए, ध्यान नाल बाणी पढ़नी है। पर भाई गुरदास जी कहिंदे ध्यान मूल गुरदर्शनो, सारे ध्याना दा मूल गुरु दा दर्शन है, इहदे तों उत्ते होर कोई ध्यान नहीं। जिहड़े प्यार विच भेज के गुरु दा दर्शन कर उन्हूं अपने दिल हिरदे च वसाउंदे आ, इह सारे ही ध्यान धरन दा मूल है। क्योंकि पूर्ण ब्रह्म जान जानोई, पूर्ण ब्रह्म निरंकार परमेश्वर दा स्वरूप हन मेरे सतगुरु जी, वह जानण हारा जानदा है कि सतगुर दे विच ते रब विच कोई अंतर नहीं है। इसलिए सतगुरु जी दा दर्शन दीदार कर ਤੇ ਗੁਰੂ ਦੇ ਚਰਨਾਂ ਦਾ ਧਿਆਨ ਧਰ, ਸ਼ਬਦ ਨਾਲ ਸਾਂਝ ਪਾ, ਸਤਿਗੁਰੂ ਹੀ ਨਿਰੰਕਾਰ ਪਰਮੇਸ਼ਰ ਸਰੂਪ ਹਨ। ਪੂਜ ਮੂਲ ਸਤਿਗੁਰ ਚਰਨ, ਕਰ ਗੁਰਦੇਵ ਸੇਵ ਸੁਖ ਹੋਈ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਦੀ ਪੂਜਾ, ਇਹ ਸਾਰੀਆਂ ਦੁਨੀਆਂ ਦੀਆਂ ਪੂਜਾ ਦਾ ਮੂਲ ਆ। ਤੈਨੂੰ ਕਿਸੇ ਨੂੰ ਹੋਰ ਪੂਜਣ ਦੀ ਕੋਈ ਲੋੜ ਨਹੀਂ। ਗੁਰ ਮੇਰੀ ਪੂਜਾ, ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ, ਗੁਰ ਭਗਵੰਤ, ਗੁਰ ਮੇਰਾ ਦੇਓ, ਅਲੱਖ ਅਪੇਓ, ਸਰਬ ਪੂਜ ਚਰਨ ਗੁਰ ਸੇਓ। ਗੁਰੂ ਦੇ ਚਰਨਾਂ ਵਿੱਚ ਜੁੜ ਗਿਆ, ਗੁਰੂ ਦੇ ਚਰਨਾਂ ਨੂੰ ਪੂਜ ਲਿਆ, ਇਹਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਪੂਜਾ ਹੀ ਆ ਜਾਂਦੀਆਂ ਹਨ। ਫਿਰ ਸਤਿਗੁਰ ਦੀ ਸੇਵਾ ਭਗਤੀ ਵਿੱਚ ਜੁੜ ਕੇ ਸੁੱਖ ਮਿਲਦਾ ਹੈ, ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਮੰਤਰ ਮੂਲ ਸਤਿਗੁਰ ਬਚਨ, ਇੱਕ ਮਨ ਹੋਏ ਅਰਧ ਹੈ ਕੋਈ। ਸਤਿਗੁਰੂ ਦਾ ਬਚਨ ਸਤ ਕਰਕੇ ਮੰਨ ਲੈਣਾ ਸਾਰੇ ਮੰਤਰਾਂ ਦਾ ਮੂਲ ਹੈ। ਤੈਨੂੰ ਕਿਸੇ ਹੋਰ ਮੰਤਰ ਵੱਲ ਜਾਣ ਦੀ ਲੋੜ ਨਹੀਂ, ਸਤਿਗੁਰੂ ਦੇ ਬਚਨਾਂ ਨੂੰ ਸਤ ਕਰਕੇ ਮੰਨ ਲਾ। ਜੋ ਸਤਿਗੁਰੂ ਨੇ ਜਪਣ ਵਾਸਤੇ ਆਖਿਆ, ਜਿਵੇਂ ਗੁਰਮੰਤਰ ਮੂਲ ਮੰਤਰ ਜਪਦੇ ਹਾਂ, ਅਤੇ ਸਤਿਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਹਿਰਦੇ ਚ ਵਸਾ, ਇਹ ਸਾਰਿਆਂ ਤੋਂ ਵੱਡਾ ਮੰਤਰ ਹੈ। ਤੈਨੂੰ ਹੋਰ ਕਿਸੇ ਮੰਤਰ ਨੂੰ ਜਪਣ ਦੀ ਲੋੜ ਹੀ ਕੋਈ ਨਹੀਂ। ਇੱਕ ਮਨ ਹੋਏ ਅਰਾਧ ਹੈ ਕੋਈ, ਪਰ ਕੋਈ ਕੋਈ ਆ ਜਿਹੜਾ ਸਤਿਗੁਰੂ ਦੇ ਇਸ ਦਿੱਤੇ ਮੰਤਰ ਨੂੰ ਇੱਕ ਮਨ ਚਿੱਤ ਹੋ ਕੇ ਅਰਾਧਨਾ ਕਰਦਾ ਹੈ, ਕੋਈ ਕੋਈ ਹੈ। ਮੋਖ ਮੂਲ ਕਿਰਪਾਲ ਗੁਰ, ਜੀਵਨ ਮੁਕਤ ਸਾਧ ਸੰਗ ਸੋਈ। ਸਤਿਗੁਰੂ ਜੀ ਦੀ ਕਿਰਪਾ ਹੀ ਮੁਕਤੀ ਦਾ ਮੂਲ ਹੈ। ਤੈਨੂੰ ਕਿਤੇ ਹੋਰ ਮੁਕਤੀ ਲੈਣ ਵਾਸਤੇ ਜਾਣ ਦੀ ਲੋੜ ਨਹੀਂ, ਮੁਕਤ ਹੋਣ ਵਾਸਤੇ ਕਿਤੇ ਭਟਕਣ ਦੀ ਲੋੜ ਨਹੀਂ। ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾ, ਸਤਿਗੁਰੂ ਜੀ ਦੀ ਬਖਸ਼ਿਸ਼ ਦਾ ਪਾਤਰ ਬਣ ਜਾ। ਤੇਰੀ ਝੋਲੀ ਵਿੱਚ ਗੁਰ ਪ੍ਰਸਾਦ ਭਾਵ ਗੁਰੂ ਦੀ ਕਿਰਪਾ ਪੈ ਜਾਏ, ਸਮਝ ਲਾ ਤੂੰ ਮੁਕਤ ਹੋ ਗਿਆ। ਜੀਵਨ ਮੁਕਤ ਸਾਧ ਸੰਗ ਸੋਈ, ਜਿਹੜੇ ਗੁਰੂ ਦੀ ਸੰਗਤ ਵਿੱਚ ਅਰਥਾਤ ਸਾਧ ਸੰਗਤ ਵਿੱਚ ਆ ਜਾਂਦੇ ਹਨ, ਉਹ ਜੀਵਨ ਮੁਕਤ ਹੋ ਜਾਂਦੇ ਹਨ। ਜੀਂਦੇ ਜੀ ਵਿਸ਼ਿਆਂ ਵਿਕਾਰਾਂ ਤੋਂ ਮੁਕਤ ਹੋ ਕੇ ਪ੍ਰਭੂ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਹਨ। ਆਪ ਗਣਾਏ ਨਾ ਪਾਈਐ, ਆਪ ਗਵਾਏ ਮਿਲੈ ਵਿਰਲੋਈ। ਪਰੰਤੂ ਗੁਰੂ ਦੀ ਕਿਰਪਾ ਜਿਹੜੀ ਹੈ, ਆਪਣਾ ਆਪਾ ਗਵਾਉਣ ਕਰਕੇ ਹੰਕਾਰ ਛੱਡ ਕੇ ਪ੍ਰਾਪਤ ਹੁੰਦੀ ਹੈ, ਪਰ ਇਹਦੇ ਵਾਸਤੇ ਕੋਈ ਵਿਰਲਾ ਹੀ ਆ। ਆਪ ਗਵਾਏ ਮਿਲੈ ਵਿਰਲੋਈ, ਆਪਣਾ ਆਪਾ ਗਵਾਇਆ, ਮੈਂ ਮੇਰੀ ਛੱਡ ਦਿੱਤੀ, ਹੰਕਾਰ ਆਦਿਕ ਤਜ ਦਿੱਤਾ, ਫਿਰ ਗੁਰੂ ਦੀ ਬਖਸ਼ਿਸ਼ ਤੇ ਗੁਰੂ ਦੀ ਕਿਰਪਾ ਤੇਰੀ ਝੋਲੀ ਵਿੱਚ ਪੈਂਦੀ ਹੈ। ਪਰ ਹੰਕਾਰ ਹਉਮੈ ਛੱਡ ਕੇ, ਆਪਾ ਗਵਾ ਕੇ ਗੁਰੂ ਦੀ ਕਿਰਪਾ ਬਖਸ਼ਿਸ਼ ਦੇ ਪਾਤਰ ਬਣਨ ਵਾਲੇ ਵਿਰਲੇ ਵਿਰਲੇ ਹਨ ਸੰਸਾਰ ਵਿੱਚ। ਆਪ ਗਵਾਏ ਆਪ ਹੈ, ਸਭ ਕੋ ਆਪ ਆਪੇ ਸਭ ਕੋਈ। ਹੰਕਾਰ ਛੱਡਣ ਕਰਕੇ ਜਦੋਂ ਆਪਾ ਗਵਾਚ ਜਾਂਦਾ ਹੈ, ਫਿਰ ਜਿਹੜਾ ਤੇਰਾ ਅੰਦਰਲਾ ਆਪਾ ਹੈ ਨਾ, ਜਿੱਥੇ ਪਰਮੇਸ਼ਰ ਵੱਸਦਾ ਹੈ, ਕਹਿੰਦੇ ਉਹਦੇ ਨਾਲ ਫਿਰ ਸਾਡੀ ਸਾਂਝ ਬਣ ਜਾਂਦੀ। ਤੇ ਜਦੋਂ ਐਸਾ ਮਨੁੱਖ ਜਗਤ ਵਾਲੇ ਪਾਸੇ ਤੱਕਦਾ, ਤੇ ਸਾਰਿਆਂ ਨੂੰ ਫਿਰ ਉਹ ਪਰਮੇਸ਼ਰ ਦਾ ਹੀ ਰੂਪ ਜਾਣਦਾ ਹੈ। ਤੇ ਉਹਦਾ ਆਪਣਾ ਰੂਪ ਕੀ ਹੈ? ਪਰਮੇਸ਼ਰ ਦਾ ਰੂਪ। ਉਹਨੇ ਆਪਣੇ ਅੰਦਰੋਂ ਪਰਮਾਤਮਾ ਦੀ ਵੱਸਦੀ ਜੋਤ ਨੂੰ ਵੇਖ ਲਿਆ, ਤੇ ਉਹ ਸਾਰਿਆਂ ਵਿੱਚੋਂ ਤਾਂ ਰੱਬ ਵੇਖਦਾ ਕਿਉਂਕਿ ਉਹਨੇ ਆਪਣੇ ਅੰਦਰ ਵੱਸਦੀ ਪਰਮਾਤਮਾ ਦੀ ਜੋਤ ਨੂੰ ਤੱਕ ਲਿਆ। ਤੇ ਜਦੋਂ ਉਹ ਦੁਨੀਆਂ ਵਾਲੇ ਪਾਸੇ ਵੇਖਦਾ, ਉਹ ਕਹਿੰਦਾ ਜਿਹੜੀ ਜੋਤ ਮੇਰੇ ਅੰਦਰ ਹੈ, ਉਹੀ ਉਹ ਜੋਤ ਸਾਰੇ ਸੰਸਾਰ 'ਚ। ਇਸ ਲਈ ਸਾਰਾ ਸੰਸਾਰ ਕੀ ਹੈ? ਪਰਮਾਤਮਾ ਦਾ ਰੂਪ। ਉਹ ਪਰਮੇਸ਼ਰ ਦਾ ਸਰੂਪ ਹੀ ਸਾਰੇ ਦੇ ਸਾਰੇ ਜਗਤ ਨੂੰ ਜਾਣਦੇ ਹਨ। ਸਾਡੀ ਕੌਮ ਦੇ ਬੜੇ ਪਿਆਰੇ ਵਿਦਵਾਨ ਹੋਏ ਸਰਦਾਰ ਰਘਵੀਰ ਸਿੰਘ ਬੀਰ, ਉਹਨਾਂ ਨੇ ਇੱਕ ਬੜਾ ਪਿਆਰਾ ਬਚਨ ਲਿਖਿਆ। ਉਹਨਾਂ ਨੇ ਇੱਕ ਪੁਸਤਕ ਲਿਖੀ ਸਿਮਰਨ ਮਹਿਮਾ, ਸਿਮਰਨ ਦੀ ਵਡਿਆਈ, ਨਾਮ ਜਪਣ ਦੀ ਵਡਿਆਈ ਕਰਦਿਆਂ ਉਹਨਾਂ ਨੇ ਬਚਨ ਲਿਖਿਆ। ਕਹਿਣ ਲੱਗੇ ਜਦੋਂ ਮਨੁੱਖ ਆਪਣੇ ਅੰਦਰ ਵੱਸਦੇ ਪਰਮਾਤਮਾ ਨੂੰ ਤੱਕ ਲੈਂਦਾ ਹੈ, ਸਿਮਰਨ ਦੀ ਬਰਕਤ ਨਾਲ, ਸਿਮਰਨ ਕਰਨ ਨਾਲ, ਬੰਦਗੀ ਕਰਨ ਨਾਲ, ਜਦੋਂ ਉਹਨੂੰ ਆਪਣੇ ਅਸਲ ਆਪੇ ਦਾ ਪਤਾ ਲੱਗਦਾ ਹੈ ਕਿ ਮੈਂ ਤੇ ਪਰਮਾਤਮਾ ਦੀ ਅੰਸ਼ ਬੰਸ਼ ਹਾਂ, ਮੈਂ ਤੇ ਪਰਮਾਤਮਾ ਦੀ ਜੋਤ ਹਾਂ, ਜਦੋਂ ਆਪਣੇ ਅੰਦਰੋਂ ਉਹ ਪਰਮੇਸ਼ਰ ਦੀ ਜੋਤ ਨੂੰ ਤੱਕਦਾ ਹੈ, ਤਾਂ ਸਾਰੇ ਦਾ ਸਾਰਾ ਜਗਤ ਉਹਦੇ ਵਾਸਤੇ ਸ਼ੀਸ਼ੇ ਦੀ ਨਿਆਈ ਹੋ ਜਾਂਦਾ ਹੈ। ਆਹ ਦੁਨੀਆ ਉਹਦੇ ਵਾਸਤੇ ਇੱਕ ਸ਼ੀਸ਼ਾ ਹੈ, ਤੇ ਹੁਣ ਸ਼ੀਸ਼ੇ ਦੇ ਸਾਹਮਣੇ ਆਪਾਂ ਖਲੋਤੇ ਹੋਈਏ ਤੇ ਸਾਨੂੰ ਕੀ ਨਜ਼ਰ ਆਉਂਦਾ? ਸਾਡਾ ਆਪਣਾ ਆਪ। ਆਪਾਂ ਸ਼ੀਸ਼ੇ ਦੇ ਮੂਹਰੇ, ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਜਾਈਏ ਤਾਂ ਸਾਨੂੰ ਸ਼ੀਸ਼ੇ ਵਿੱਚ ਆਪਣਾ ਆਪ ਦਿਸਦਾ। ਤੇ ਉਹ ਗੁਰਮੁਖ ਜਨਾਂ ਦਾ ਆਪਣਾ ਆਪਣਾ ਆਪਾ ਕੀ ਹੋ ਚੁੱਕਿਆ? ਪਰਮੇਸ਼ਰ ਦੀ ਜੋਤ, ਪਰਮਾਤਮਾ ਦੀ ਜੋਤ, ਪਰਮੇਸ਼ਰ ਦਾ ਰੂਪ ਬਣ ਚੁੱਕੇ ਨੇ। ਤੇ ਜਦੋਂ ਜਗਤ ਵੱਲ ਤੱਕਦੇ ਨੇ ਤੇ ਜਗਤ ਵਿੱਚੋਂ ਕੀ ਉਹਨਾਂ ਨੂੰ ਨਜ਼ਰ ਆਉਂਦਾ? ਜਗਤ ਸ਼ੀਸ਼ਾ ਹੈ ਉਹਨਾਂ ਲਈ, ਆਪਣਾ ਆਪ ਨਜ਼ਰ ਆਉਂਦਾ ਕੀ? ਪਰਮਾਤਮਾ ਦੀ ਜੋਤ। ਇਸ ਲਈ ਉਹ ਸਾਰੇ ਜਗਤ ਵਿੱਚੋਂ ਹੀ ਉਸ ਨਿਰੰਕਾਰ ਪਰਮੇਸ਼ਰ ਨੂੰ ਤੱਕਣ ਲੱਗ ਪੈਂਦੇ ਨੇ। ਪਰ ਇਹ ਅਵਸਥਾ ਉਸ ਵਕਤ ਦੀ ਹੈ ਜਦੋਂ ਆਪਣੇ ਆਪ ਵਿੱਚੋਂ ਪਰਮਾਤਮਾ ਤੱਕਿਆ, ਆਪਣੇ ਆਪ ਵਿੱਚੋਂ ਵਾਹਿਗੁਰੂ ਨੂੰ ਤੱਕਣਾ ਕੀਤਾ। ਇਸ ਲਈ ਜਿਹੜੇ ਗੁਰੂ ਦੇ ਸਿੱਖ ਗੁਰਮੁਖ ਪਿਆਰੇ ਨੇ ਉਹ ਆਪਾ ਗਵਾ ਕੇ, ਭਾਵ ਇਹ ਆਪਾ ਗਵਾਉਣਾ ਹੈ ਹਉਮੈ ਹੰਕਾਰ ਵਾਲਾ, ਮੈਂ ਮੇਰੀ ਵਾਲਾ, ਮੋਹ ਮਮਤਾ ਵਾਲਾ, ਜਦੋਂ ਇਹ ਆਪਾ ਮੁੱਕ ਗਿਆ, ਅੰਤਸ਼ਕਰਨ ਵਿੱਚ ਵਸਦੀ ਪਰਮਾਤਮਾ ਦੀ ਜੋਤ ਨਜ਼ਰ ਆ ਗਈ, ਹੁਣ ਉਹ ਆਪ ਹੀ ਆਪ ਪਰਮਾਤਮਾ ਉਹਨਾਂ ਨੂੰ ਸਾਰੇ ਸੰਸਾਰ ਵਿੱਚੋਂ ਦਿਖਾਈ ਦਿੰਦਾ ਹੈ। ਉਹ ਫਿਰ ਉੱਚੀ ਉੱਚੀ ਗਾਉਂਦੇ, ਪੜ੍ਹਦੇ ਤੇ ਕਮਾਉਂਦੇ ਨੇ ਕਿ ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਘਰ ਵਿੱਚ ਵਾਸ। ਉਹਨਾਂ ਨੂੰ ਫਿਰ ਇਸ ਬਾਤ ਦਾ ਪਤਾ ਲੱਗ ਗਿਆ ਕਿ ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਹਰ ਰੂਪ ਨਜ਼ਰੀ ਆਇਆ ਉਹਨਾਂ ਨੂੰ, ਪਰਮਾਤਮਾ ਦਾ ਰੂਪ ਸਾਰੇ ਜਗਤ ਵਿੱਚੋਂ ਨਜ਼ਰੀ ਪੈ ਗਿਆ ਹੈ। ਇਕੱਲਾ ਉਹ ਬੋਲਦੇ ਹੀ ਨਹੀਂ ਹਨ ਕਿ ਸਾਰਾ ਜਗਤ ਪਰਮਾਤਮਾ ਦਾ ਰੂਪ ਹੈ, ਉਹ ਪੜ੍ਹਦੇ ਗਾਉਂਦੇ ਹੀ ਨਹੀਂ, ਉਹ ਕਮਾਉਂਦੇ ਨੇ। ਤੇ ਕਮਾ ਕੇ ਹਰ ਰੂਪ ਨਜ਼ਰੀ ਆਇਆ, ਉਹਨਾਂ ਨੂੰ ਪਰਮਾਤਮਾ ਦਾ ਰੂਪ ਨਜ਼ਰ ਆ ਜਾਂਦਾ ਹੈ ਸਾਰੇ ਜਗਤ ਵਿੱਚੋਂ। ਫਿਰ ਜੀਵਨ ਕੀ ਬਣ ਜਾਂਦਾ? ਗੁਰ ਚੇਲਾ, ਚੇਲਾ ਗੁਰ ਹੋਈ, ਫਿਰ ਗੁਰੂ ਚੇਲਾ ਤੇ ਚੇਲਾ ਗੁਰੂ ਹੋ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ, ਗੁਰੂ ਅੰਗਦ ਭਾਵੇਂ ਪਹਿਲਾਂ ਉਹਨਾਂ ਦੇ ਚੇਲੇ ਨੇ, ਸੇਵਕ ਹਨ, ਮੁਰੀਦ ਹਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ, ਪਰ ਜਿਸ ਦਿਨ ਅੰਤਸ਼ਕਰਨ ਵਿੱਚੋਂ ਰੱਬ ਵੇਖ ਲਿਆ ਗੁਰੂ ਅੰਗਦ ਨੇ, ਭਾਈ ਲਹਿਣੇ ਨੇ, ਅੰਤਸ਼ਕਰਨ ਵਿੱਚੋਂ ਗੁਰੂ ਨਾਨਕ ਦਾ ਦੀਦਾਰ ਹਿਰਦੇ ਵਿੱਚ ਸ਼ਬਦ ਵਸਾ ਕੇ ਟਕਾ ਲਿਆ ਅੰਦਰ ਉਹਦਾ ਦੀਦਾਰ, ਐਸਾ ਜੀਵਨ ਬਣ ਗਿਆ ਜਦੋਂ ਬ੍ਰਹਮ ਗਿਆਨ ਦੀ ਅਵਸਥਾ ਵਾਲਾ, ਅਭੇਦਤਾ ਹੋ ਗਈ ਜਦੋਂ ਬਾਬੇ ਨਾਨਕ ਨਾਲ, ਫਿਰ ਗੁਰ ਚੇਲਾ, ਚੇਲਾ ਗੁਰ ਹੋਈ, ਗੁਰੂ ਅੰਗਦ ਫਿਰ ਤਖਤ ਦੇ ਉੱਤੇ ਤੇ ਬਾਬੇ ਨਾਨਕ ਦਾ ਮਸਤਕ ਧਰਤੀ ਦੇ ਉੱਤੇ ਲੱਗ ਗਿਆ ਗੁਰੂ ਅੰਗਦ ਦੇਵ ਸਾਹਿਬ ਦੇ ਮੂਹਰੇ। ਗੁਰੂ ਚੇਲਾ ਹੋ ਗਿਆ ਤੇ ਚੇਲਾ ਗੁਰੂ ਹੋ ਗਿਆ। ਐਸਾ ਜੀਵਨ ਹੈ ਪਰਮੇਸ਼ਰ ਦੇ ਪਿਆਰਿਆਂ ਦਾ, ਇੰਨੀ ਅਭੇਦਤਾ ਹੈ ਪ੍ਰਭੂ ਪਿਆਰਿਆਂ ਦੀ ਆਪਣੇ ਸਤਿਗੁਰੂ ਜੀ ਦੇ ਨਾਲ। ਵਾਰ ਛੱਬਵੀਂ ਪੌੜੀ ਸੱਤਵੀਂ ਵਿੱਚ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਸਤਿਯੁਗ ਪਾਪ ਕਮਾਣੇ ਇਕਸ ਪਿਛੈ ਸਭ ਦੇਸ਼ ਦੁਖਾਲਾ, ਤਰੇਤੈ ਨਗਰੀ ਪੀੜੀਐ ਦੁਆਪਰ ਪਾਪ ਵੰਸ਼ ਕੋ ਗਾਲਾ, ਕਲਯੁਗ ਬੀਜੈ ਸੋ ਲੁਣੈ ਵਰਤੈ ਧਰਮ ਨਿਆਉ ਸੁਖਾਲਾ, ਫਲੈ ਕਮਾਣਾ ਤੇਹੋ ਜੁਗੀ ਕਲਯੁਗ ਸਫਲ ਧਰਮ ਤਤਕਾਲਾ, ਪਾਪ ਕਮਾਣੈ ਲੇਪ ਹੈ ਚਿਤਵੈ ਧਰਮ ਸੁਫਲ ਫਲ ਵਾਲਾ, ਭਾਏ ਭਗਤ ਗੁਰ ਪੁਰਬ ਕਰ ਬੀਜਣ ਬੀਜ ਸੱਚੀ ਧਰਮਸਾਲਾ, ਸਫਲ ਮਨੋਰਥ ਪੂਰਨ ਕਾਲਾ, ਸਫਲ ਮਨੋਰਥ ਪੂਰਨ ਕਾਲਾ। ਚਾਰੇ ਦੇ ਚਾਰੇ ਯੁੱਗਾਂ ਦਾ ਜ਼ਿਕਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਿ ਜਿਹੜਾ ਕਲਯੁੱਗ ਹੈ ਇਹ ਸਾਰਿਆਂ ਬਾਕੀ ਯੁੱਗਾਂ ਦੇ ਵਿੱਚੋਂ ਉੱਤਮ ਹੈ, ਇਹ ਸਾਨੂੰ ਸੋਹਣਾ ਲੱਗਦਾ, ਵਧੀਆ ਲੱਗਦਾ ਕਲਯੁੱਗ। ਪੁੱਛਿਆ ਕਿਉਂ? ਜਿਵੇਂ ਪਿਛਲੀਆਂ ਪੌੜੀਆਂ ਵਿੱਚ ਵੀ ਦਾਸ ਨੇ ਵਿਸਥਾਰ ਵਿੱਚ ਬੇਨਤੀ ਕੀਤੀ ਸੀ, ਇਹ ਕਲਯੁੱਗ ਇਸ ਕਰਕੇ ਬਾਕੀ ਯੁੱਗਾਂ ਨਾਲੋਂ ਜ਼ਿਆਦਾ ਚੰਗਾ ਆ ਕਿ ਸਤਯੁੱਗ ਦੇ ਵਿੱਚ ਜੇ ਕੋਈ ਇੱਕ ਬੰਦਾ ਪਾਪ ਕਰਦਾ ਸੀ ਨਾ, ਇੱਕ ਬੰਦਾ ਕੋਈ ਗੁਨਾਹ ਕਰਦਾ ਸੀ ਤੇ ਉਹਦੇ ਪਿੱਛੇ ਸਾਰੇ ਦਾ ਸਾਰਾ ਦੇਸ਼ ਹੀ ਜਿਹੜਾ ਨਾ ਉਹਨੂੰ ਦੁੱਖ ਭੋਗਣਾ ਪੈਂਦਾ ਸੀ, ਸਾਰੇ ਦੇਸ਼ ਨੂੰ ਉਹਦੀ ਸਜ਼ਾ ਮਿਲਦੀ ਸੀ। ਸਤਯੁੱਗ ਤੋਂ ਬਾਅਦ ਫਿਰ ਤਰੇਤਾ ਆਇਆ। ਤਰੇਤਾ ਜਗਤ ਯੁੱਗ ਦੇ ਵਿੱਚ ਜੇ ਇੱਕ ਬੰਦਾ ਕੋਈ ਗੁਨਾਹ ਕਰਦਾ ਸੀ ਤੇ ਉਹਦੇ ਪਿੱਛੇ ਸਾਰੇ ਦਾ ਸਾਰਾ ਨਗਰ, ਜਿਹੜਾ ਸ਼ਹਿਰ ਸੀ ਜਿੱਥੋਂ ਦਾ ਉਹ ਵਾਸੀ ਸੀ, ਉਹ ਸਾਰੇ ਨਗਰ ਨੂੰ ਪੀੜਿਆ ਜਾਂਦਾ ਸੀ, ਭਾਵ ਉਹਨੂੰ ਦੁੱਖ ਮਿਲਦਾ ਸੀ। ਇੱਕ ਬੰਦੇ ਨੇ ਗੁਨਾਹ ਪਾਪ ਕੀਤਾ ਤੇ ਸਾਰਾ ਨਗਰ ਹੀ ਉਹਦਾ ਦੁੱਖ ਭੋਗਦਾ ਸੀ, ਸਜ਼ਾ ਮਿਲਦੀ ਸੀ ਸਾਰੇ ਪਿੰਡ ਨੂੰ। ਦੁਆਪਰ ਯੁੱਗ ਆਇਆ ਤੇ ਦੁਆਪਰ ਯੁੱਗ ਦੇ ਵਿੱਚ ਜੇ ਕੋਈ ਇੱਕ ਬੰਦਾ ਪਾਪ ਕਰਦਾ ਸੀ, ਗੁਨਾਹ ਕਰਦਾ ਸੀ, ਉਹਦੇ ਪਿੱਛੇ ਸਾਰੀ ਦੀ ਸਾਰੀ ਉਹਦੀ ਵੰਸ਼ ਸੀ ਜਿਹੜੀ ਕੁੱਲ, ਉਹਨੂੰ ਇਹਦਾ ਦੁੱਖ ਭੋਗਣਾ ਪੈਂਦਾ ਸੀ, ਉਹਦਾ ਫਲ ਭੁਗਤਣਾ ਪੈਂਦਾ ਸੀ। ਪਰ ਜਦੋਂ ਆਇਆ ਕਲਯੁੱਗ, ਕਹਿਣ ਲੱਗੇ ਇਸ ਕਰਕੇ ਜ਼ਿਆਦਾ ਵਧੀਆ ਧਰਮ ਦਾ ਨਿਆਂ ਜਿਹੜਾ ਨਾ ਇਹ ਸੌਖਾ ਆ ਕਲਯੁੱਗ ਵਿੱਚ। ਕਿਵੇਂ? ਕਲਯੁੱਗ ਵਿੱਚ ਜਿਹੜਾ ਪਾਪ ਕਰੇਗਾ ਉਹ ਹੀ ਫਲ ਭੁਗਤੇਗਾ, ਇਹਦੇ ਪਿੱਛੇ ਕਿਸੇ ਦੂਸਰੇ ਨੂੰ ਸਜ਼ਾ ਨਹੀਂ ਮਿਲਣੀ। ਤੋ ਇਸ ਕਰਕੇ ਇਹਨੂੰ ਕਲਯੁੱਗ ਨੂੰ ਉਤਮ ਯੁੱਗਾਂ ਵਿੱਚੋਂ ਆਖਿਆ ਗਿਆ। ਭਾਈ ਸਾਹਿਬ ਜੀ ਫਰਮਾਨ ਕਰਦੇ ਨੇ, ਸੱਤ ਯੁੱਗ ਪਾਪ ਕਮਾਣਿਆ ਇੱਕ ਸਪਿਸ਼ਾ ਸਭ ਦੇਸ਼ ਦੁਖਾਲਾ। ਕਲਯੁੱਗ ਦੇ ਵਿੱਚ ਜੋ ਪਾਪ ਕਰਦਾ ਸੀ, ਇੱਕ ਬੰਦਾ ਪਾਪ ਕਰੇ ਉਸ ਪਿੱਛੇ ਸਾਰੇ ਦਾ ਸਾਰਾ ਦੇਸ਼ ਦੁਖੀ ਹੁੰਦਾ ਸੀ, ਸਾਰੇ ਦੇਸ਼ ਨੂੰ ਉਹਦਾ ਫਲ ਭੁਗਤਣਾ ਪੈਂਦਾ ਸੀ ਦੁੱਖ ਦੇ ਰੂਪ ਵਿੱਚ। ਤਰੇਤਾ ਨਗਰੀ ਪੀੜੀ ਹੈ, ਤਰੇਤਾ ਯੁੱਗ ਆਇਆ, ਇੱਕ ਬੰਦੇ ਦੇ ਪਾਪ ਕਰਨ ਨਾਲ ਸਾਰੇ ਦੀ ਸਾਰੀ ਨਗਰੀ ਪੀੜੀ ਜਾਂਦੀ ਸੀ, ਸਾਰਾ ਨਗਰ ਜਿਹੜੇ ਸ਼ਹਿਰ ਚ ਨਗਰ ਪਿੰਡ ਚ ਰਹਿੰਦਾ ਉਹ ਸਾਰੇ ਨਗਰ ਨੂੰ ਦੁੱਖ ਮਿਲਦਾ ਸੀ, ਉਹਦਾ ਫਲ ਭੁਗਤਣਾ ਪੈਂਦਾ ਸੀ ਉਹਦੇ ਕੀਤੇ ਪਾਪ ਦਾ। ਫਿਰ ਕਹਿਣ ਲੱਗੇ ਦੁਆਪਰ ਪਾਪ ਵੰਸ਼ ਕੋ ਗੱਲ ਆ। ਦੁਆਪਰ ਯੁੱਗ ਆਇਆ, ਇੱਕ ਬੰਦਾ ਪਾਪ ਕਰੇ ਤੇ ਸਾਰੀ ਦੀ ਸਾਰੀ ਉਹਦੀ ਵੰਸ਼ ਉਹਦੀ ਪੀੜੀ ਜਿਹੜੀ ਸੀ ਉਹਨੂੰ ਇਹਦਾ ਦੁੱਖ ਭੋਗਣਾ ਪੈਂਦਾ ਸੀ, ਸਾਰੇ ਦੀ ਸਾਰੀ ਵੰਸ਼ ਉਹਦੀ ਕੁੱਲ ਦੁਖੀ ਹੁੰਦੀ ਸੀ। ਬੜਾ ਕਮਾਲ ਦਾ ਬਚਨ ਆਖਿਆ। ਫਿਰ ਕਹਿਣ ਲੱਗੇ ਕਲਯੁੱਗ ਬੀਜੈ ਸੋ ਲੁਣੈ, ਵਰਤੈ ਧਰਮ ਨਿਆਉ ਸੁਖਾਲਾ। ਕਲਯੁੱਗ ਦੇ ਵਿੱਚ ਜਿਹਾ ਕੋਈ ਬੀਜੇਗਾ ਉਹ ਜਿਹਾ ਹੀ ਵੱਢਣਾ ਪਏਗਾ, ਜਿਸਨੇ ਬੀਜਣਾ ਉਸੇ ਨੂੰ ਫਲ ਭੁਗਤਣਾ। ਪੁੰਨ ਕਰੇਗਾ ਪੁੰਨ ਦਾ ਫਲ ਵੀ ਤੈਨੂੰ ਇਕੱਲੇ ਨੂੰ, ਪਾਪ ਕਰੇਗਾ ਪਾਪ ਦਾ ਫਲ ਵੀ ਤੈਨੂੰ ਇਕੱਲੇ ਨੂੰ ਭੁਗਤਣਾ ਪਏਗਾ। ਵਰਤੈ ਧਰਮ ਨਿਆਉ ਸੁਖਾਲਾ, ਇਹ ਸੌਖਾ ਧਰਮ ਦਾ ਨਿਆਂ ਪਰਮੇਸ਼ਰ ਵੱਲੋਂ ਕਲਯੁੱਗ ਦੇ ਵਿੱਚ ਵਰਤ ਰਿਹਾ ਹੈ। ਸੱਤ ਯੁੱਗ ਤ੍ਰੇਤਾ ਦੁਆਪਰ ਭਣੀਐ, ਕਲਯੁੱਗ ਉਤਮੋ ਯੁੱਗਾਂ ਮਾਏ। ਕਹਿੰਦੇ ਉਹਨਾਂ ਸਾਰਿਆਂ ਯੁੱਗਾਂ ਵਿੱਚੋਂ ਜਿਹੜਾ ਕਲਯੁੱਗ ਹੈ ਉਹ ਉੱਤਮ ਯੁੱਗ ਹੈ, ਕਿਉਂਕਿ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਂ। ਇਹ ਕਰ ਕਰੇ ਕਰਦਾਰ ਤਾਂ ਹੱਥ, ਇਹ ਕਰ ਕਰੇ ਐਸ ਹੱਥ ਨਾਲ ਕੋਈ ਪਾਪ ਕਰੇ ਸੋ ਇਹ ਕਰ ਪਾਏ, ਦੂਜੇ ਹੱਥ ਨਾਲ ਉਹਦਾ ਫਲ ਪ੍ਰਾਪਤ ਕਰੇ। ਕੋਈ ਨਾ ਪਕੜੀਏ ਕਿਸੇ ਥਾਂ, ਕੋਈ ਵੀ ਕਿਸੇ ਦੂਸਰੇ ਨੂੰ ਕਿਸੇ ਦੀ ਥਾਂ ਤੇ ਨਹੀਂ ਸੀ ਪਕੜਿਆ ਜਾਂਦਾ। ਭਾਵ ਪਾਪ ਕਿਸੇ ਨੇ ਕੀਤਾ ਤੇ ਫਲ ਉਹਦਾ ਦੂਜੇ ਨੂੰ ਵੀ ਭੁਗਤਣਾ ਪਵੇ, ਏਦਾਂ ਨਹੀਂ। ਜਿਹਾ ਬੀਜਾ ਸੋ ਲੁਣੈ, ਕਰਮਾਂ ਸੰਦੜਾ ਖੇਤ। ਉੱਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾ। ਆਪਣਾ ਬੀਜਿਆ ਆਪ ਵੱਢਣਾ ਪਏਗਾ। ਇਸ ਲਈ ਭਾਈ ਗੁਰਦਾਸ ਜੀ ਫੁਰਮਾਨ ਕਰਦੇ ਨੇ, ਫਲੈ ਕਮਾਣਾ ਤੇਹੋ ਜੁਗੀ, ਕਲਯੁੱਗ ਸਫਲ ਧਰਮ ਤਤਕਾਲਾ। ਕਹਿੰਦੇ ਕਰਮ ਤਿੰਨਾਂ ਯੁੱਗਾਂ ਵਿਖੇ ਹੀ ਭਾਵੇਂ ਫਲਦਾ ਸੀ। ਇਹ ਨਹੀਂ ਕਿ ਕੋਈ ਮਨੁੱਖ ਕਰਮ ਕਰਦਾ ਸੀ ਤੇ ਸਤਯੁੱਗ ਤ੍ਰੇਤਾ ਦੁਆਪਰ ਵਿੱਚ ਉਹਨੂੰ ਫਲ ਨਹੀਂ ਸੀ ਮਿਲਦਾ। ਫਲ ਤਾਂ ਤਿੰਨਾਂ ਯੁੱਗਾਂ ਵਿੱਚ ਵੀ ਪਿਛਲਿਆਂ ਚ ਪ੍ਰਾਪਤ ਹੁੰਦਾ ਸੀ, ਪਰ ਇੱਕ ਯੁੱਗ ਦੇ ਕੀਤੇ ਹੋਏ ਸ਼ੁਭ ਕਰਮ ਦਾ ਫਲ ਬੜਿਆਂ ਚਿਰਾਂ ਬਾਅਦ ਜਾ ਕੇ ਕਿਤੇ ਮਿਲਦਾ ਸੀ। ਹੋ ਸਕਦਾ ਕਈਆਂ ਜਨਮਾਂ ਬਾਅਦ ਮਿਲਦਾ ਹੋਵੇ, ਪਰ ਕਲਯੁੱਗ ਸਫਲ ਧਰਮ ਤਤਕਾਲਾ। ਤਤਕਾਲਾ ਦਾ ਮਤਲਬ ਉਸੇ ਵੇਲੇ, ਪਰੰਤੂ ਕਲਯੁੱਗ ਦੇ ਵਿੱਚ ਜਿਹੜਾ ਧਰਮ ਹੈ ਉਹ ਤਤਕਾਲ ਹੀ ਫਲ ਦਿੰਦਾ ਹੈ। ਭਾਵ ਇਹ ਨਹੀਂ ਵੀ ਅੱਜ ਕਰਮ ਕੀਤਾ ਤੇ ਕੱਲ ਨੂੰ ਅਗਲੇ ਜਨਮ ਵਿੱਚ ਤੈਨੂੰ ਫਲ ਮਿਲ ਜਾਏਗਾ। ਚੇਤੇ ਰੱਖਣਾ ਸਤਸੰਗ ਤੇ ਬਚਨ, ਕਿਸੇ ਬੰਦੇ ਨੇ ਪਾਣੀ ਹੁਣ ਪੀਤਾ ਤੇ ਉਹਨੂੰ ਆਖੀਏ ਪਰਸੋਂ ਤੱਕ ਤੇਰੀ ਪਿਆਸ ਬੁੱਝ ਜਾਏਗੀ, ਕਿਸੇ ਬੰਦੇ ਨੇ ਪ੍ਰਸ਼ਾਦਾ ਹੁਣ ਛਕਿਆ ਉਹਨੂੰ ਕਹੀਏ ਰੋਟੀ ਹੁਣ ਖਾ ਲਾ ਤੇ ਕੱਲ ਤੱਕ ਤੇਰੀ ਭੁੱਖ ਮਿਟ ਜਾਏਗੀ, ਹੋ ਸਕਦਾ ਹੈ? ਕਦੇ ਵੀ ਨਹੀਂ। ਜਦੋਂ ਪ੍ਰਸ਼ਾਦਾ ਛਕਿਆ ਭੁੱਖ ਉਦੋਂ ਹੀ ਮਿਟ ਜਾਣੀ, ਜਦੋਂ ਪਾਣੀ ਪੀਤਾ ਪਿਆਸ ਨਾਲੋ ਨਾਲ ਹੀ ਮੁੱਕ ਜਾਣੀ। ਅੱਜ ਨਾਮ ਜਪਿਆ ਤੇ ਸਾਧ ਸੰਗਤ, ਇਹ ਨਹੀਂ ਕਿ ਫਲ ਅਗਲੇ ਜਨਮ ਚ ਕਿਤੇ ਮਿਲੂਗਾ, ਕਈਆਂ ਜਨਮਾਂ ਬਾਅਦ ਮਿਲੇਗਾ। ਅੱਜ ਸਿਮਰਨ ਕਰ ਅੱਜ ਹੀ ਫਲ, ਅੱਜ ਬੰਦਗੀ ਕਰ ਅੱਜ ਹੀ ਪਰਮਾਤਮਾ ਦਾ ਮਿਲਾਪ, ਤੇ ਅੱਜ ਪਾਪ ਕਰ ਤੇ ਫਲ ਉਦੋਂ ਹੀ ਪ੍ਰਾਪਤ ਹੋਏਗਾ। ਭਗਤ ਸ਼ੇਖ ਫਰੀਦ ਸਾਹਿਬ ਨੇ ਆਖਿਆ, ਕਹਿਣ ਲੱਗੇ ਰੱਬ ਨੂੰ ਮਿਲਣਾ ਹੀ, ਆਖਿਆ ਜੀ ਮਿਲਾ ਦਿਓ, ਕਹਿੰਦੇ ਹੁਣੇ ਮਿਲਾ ਦਿੰਦੇ, ਉਹ ਤੇ ਕੱਲ ਦੇ ਉੱਤੇ ਵੀ ਗੱਲ ਨਹੀਂ ਸੁੱਟਦੇ। ਅੱਜ ਮਿਲਾਵਾਂ ਸ਼ੇਖ ਫਰੀਦ, ਤਾਕਮ ਕੁੰਜੜੀਆਂ ਮਨਹੁ ਮਚਿੰਦੜੀਆਂ, ਜਿਹੜੀਆਂ ਵਾਸ਼ਨਾਵਾਂ ਤੇਰੇ ਮਨ ਨੂੰ ਮਚਾ ਦਿੰਦੀਆਂ। ਇਹਨਾਂ ਵਾਸ਼ਨਾਵਾਂ ਵਾਲੇ ਪਾਸਿਓਂ ਆਪਣੇ ਮਨ ਨੂੰ ਰੋਕ ਲਾ। ਅੱਜ ਮਿਲਾਵਾਂ ਸ਼ੇਖ ਫਰੀਦ, ਅੱਜ ਹੀ ਤੈਨੂੰ ਪਰਮਾਤਮਾ ਦਾ ਮਿਲਾਪ ਹੋ ਜਾਏਗਾ। ਵਾਸ਼ਨਾਵਾਂ ਵਾਲੇ ਪਾਸਿਓਂ ਰੋਕ ਲਾ ਮਨ ਨੂੰ, ਭਾਵਨਾ ਬਣਾ ਲਾ ਆਪਣੇ ਮਾਲਕ ਦੇ ਪ੍ਰਤੀ ਪ੍ਰੇਮ ਤੇ ਸ਼ਰਧਾ ਦੀ। ਅੱਜ ਹੀ ਮਿਲ ਪਏਗਾ, ਕੱਲ੍ਹ ਤੇ ਨਹੀਂ ਸੁੱਟਦੇ। ਭਾਵੇਂ ਪੁੰਨ ਹੈ ਤੇ ਭਾਵੇਂ ਪਾਪ ਹੈ। ਭਾਈ ਗੁਰਦਾਸ ਜੀ ਕਹਿੰਦੇ, ਕਲਯੁਗ ਸਫਲ ਧਰਮ ਤਤਕਾਲ। ਕਲਯੁਗ ਦੇ ਵਿੱਚ ਧਰਮ ਤਤਕਾਲ ਹੀ ਫਲ ਦਿੰਦਾ ਹੈ। ਅਗਲੀ ਪੰਕਤੀ ਚ ਫਰਮਾਨ ਕਰਦੇ ਨੇ, ਪਾਪ ਕਮਾਣੈ ਲੇਪ ਹੈ ਕਿਤਵੈ ਧਰਮ ਸੁਫਲ ਫਲ ਵਾਲਾ। ਪਾਪ ਦੇ ਲੇਪ ਜਿਹੜੇ ਨੇ, ਕਹਿਣ ਲੱਗੇ ਉਹ ਚਿਤਵਨ ਦੇ ਨਾਲ ਫਲ ਦਿੰਦੇ ਆ, ਅਰ ਧਰਮ ਚਿਤਵਨ ਨਾਲ ਸ੍ਰੇਸ਼ਟ ਫਲ ਦਿੰਦਾ ਹੈ। ਸੰਸਾਰ ਜਗਤ ਵਿੱਚ ਇੰਨਾ ਕੁ ਛੁਟਕਾਰਾ ਭਾਈ ਗੁਰਦਾਸ ਜੀ ਕਹਿੰਦੇ ਜ਼ਰੂਰ ਹੈ ਤੇਰਾ, ਕਿ ਜਿਹੜਾ ਪਾਪ ਆ, ਜੇ ਪਾਪ ਵਾਲੀ ਸੋਚ ਤੇਰੇ ਅੰਦਰ ਫੁਰੀ ਆ। ਬੜੀ ਕਮਾਲ ਦੀ ਬਾਤ ਜੇ ਸਾਧ ਸੰਗਤ, ਕਹਿਣ ਲੱਗੇ ਪਾਪ ਤੇਰੇ ਅੰਦਰ ਜੇ ਫੁਰਿਆ ਵਾ ਵੀ ਮੈਂ ਆ ਪਾਪ ਕਰਾਂ, ਪਰ ਜੇ ਤੂੰ ਉਹ ਪਾਪ ਕੀਤਾ ਨਹੀਂ ਅਮਲੀ ਰੂਪ ਦੇ ਵਿੱਚ ਆਪਣੇ ਹੱਥਾਂ ਪੈਰਾਂ ਨਾਲ, ਤੇ ਤੈਨੂੰ ਉਹਦਾ ਫਲ ਨਹੀਂ ਭੁਗਤਣਾ ਪਊਗਾ। ਸੋਚ ਆਈ ਚੋਰੀ ਕਰ ਲਾਂ ਕਿਸੇ ਦੇ ਘਰ, ਪਰਾਇਆ ਤਨ ਪਰਾਇਆ ਧਨ ਇਕੱਠਾ ਕਰ ਲਾਂ, ਪਰਾਇਆ ਤਨ ਭੋਗ ਲਵਾਂ, ਪਰਾਇਆ ਧਨ ਲੈ ਆਵਾਂ, ਫੁਰਨਾ ਹੀ ਉੱਠਿਆ ਸਿਰਫ। ਤੇ ਕਹਿਣ ਲੱਗੇ ਵੀ ਜੇ ਤੂੰ ਕੀਤਾ ਨਹੀਂ ਨਾ ਪਾਪ, ਪਰਾਇਆ ਤਨ ਭੋਗਿਆ ਨਹੀਂ, ਪਰਾਇਆ ਧਨ ਲੁੱਟਿਆ ਨਹੀਂ, ਇਹਦਾ ਫਲ ਨਹੀਂ ਤੈਨੂੰ ਭੁਗਤਣਾ ਪਊਗਾ। ਕਰੇਂਗਾ ਪਾਪ ਤੇ ਤਾਂ ਤੈਨੂੰ ਉਹਦਾ ਫਲ ਮਿਲਣਾ, ਤਾਂ ਤੈਨੂੰ ਦੁੱਖ ਮਿਲਣਾ। ਪਰ ਜਿਹੜਾ ਧਰਮ ਆ, ਜਿਹੜਾ ਸੱਚ ਆ, ਕਹਿੰਦੇ ਸੱਚ ਚਿਤਵਨ ਦੇ ਨਾਲ ਹੀ ਤੈਨੂੰ ਉਹਦਾ ਫਲ ਪ੍ਰਾਪਤ ਹੋਏਗਾ। ਨਾਮ ਜਪਣਾ ਚਾਹੀਦਾ, ਸਿਮਰਨ ਕਰਨਾ ਚਾਹੀਦਾ, ਸਤਸੰਗ ਕਰਨੀ ਚਾਹੀਦੀ ਆ। ਇਹ ਚਿਤਵਨ ਦੇ ਨਾਲ ਵੀ ਕੁਛ ਨਾ ਕੁਛ ਫਲ ਤੈਨੂੰ ਮਿਲੇਗਾ। ਮਾੜੀ ਜਿਹੀ ਚਿਤਵਨੀ ਵੀ ਆਪਣੇ ਅੰਦਰ ਪੈਦਾ ਕਰ, ਗੁਰੂ ਤੈਨੂੰ ਬਾਂਹ ਫੜ ਕੇ ਆਪਣੇ ਚਰਨਾਂ ਵਿੱਚ ਲੈ ਆਉਂਦਾ ਹੈ। ਇਸ ਲਈ ਸਾਧ ਸੰਗਤ, ਭਾਈ ਗੁਰਦਾਸ ਜੀ ਕਹਿੰਦੇ, ਭਾਏ ਭਗਤ ਗੁਰਪੁਰਬ ਕਰ ਬੀਜਣ ਬੀਜ ਸੱਚੀ ਧਰਮਸਾਲਾ। ਇਸ ਵਾਸਤੇ ਪ੍ਰੇਮਾ ਭਗਤੀ ਕਰਕੇ ਗੁਰੂ ਦੇ ਸਿੱਖ ਸੱਚੀ ਧਰਮਸ਼ਾਲਾ ਵਿੱਚ ਟਿਕਦੇ ਆ, ਤੇ ਗੁਰਪੁਰਬ ਕਰਕੇ ਪਰਮੇਸ਼ਰ ਦੇ ਨਾਮ ਬੀਜ ਤੇ ਪ੍ਰੇਮਾ ਭਗਤੀ ਦੇ ਬੀਜ ਨੂੰ ਬੀਜਦੇ ਆ। ਗੁਰੂਆਂ ਦੇ ਪੁਰਬ ਵੀ ਮਨਾਉਂਦੇ, ਨਾਮ ਸਿਮਰਨ ਵਿੱਚ ਜੁੜ ਕੇ ਉਹਦੀ ਪ੍ਰੇਮਾ ਭਗਤੀ ਵਿੱਚ ਲੀਨ ਹੁੰਦੇ ਹਨ ਜਿਹੜੇ ਗੁਰੂ ਦੇ ਸਿੱਖ ਨੇ। ਸਗਲ ਮਨੋਰਥ ਪੂਰਨ ਕਾਲਾ, ਉਹਨਾਂ ਦੇ ਫਿਰ ਸਾਰੇ ਦੇ ਸਾਰੇ ਮਨੋਰਥ ਵੀ ਪੂਰੇ ਹੋ ਜਾਂਦੇ ਆ, ਤੇ ਕੀਤੀ ਹੋਈ ਕਾਲਣਾ ਵੀ ਥਾਂ ਪੈ ਜਾਂਦੀ ਹੈ।